ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖੈ ਛੁੱਟ ਹੈ, ਹਮ ਨਿਰਗੁਣ ਲੇਹੋ ਉਬਾਰੀ, ਸਦ ਬਖਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ, ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਬਸ਼ਲ ਸਦਾ ਕਿਰਪਾਲ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਬਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦ ਪੁਰਖ ਕਾਰਨ ਕਰਤਾਰ, ਭਗਤ ਜਨਾਂ ਕੇ ਪ੍ਰਾਣ ਉਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੇ ਸਰਨ ਪੁਰਖ ਭਗਵਾਨ, हम निर्गुण यार नीच अजान, नानक तुमरे शरण पुरख भगवान। वाहिगुरु जी का खालसा, वाहिगुरु जी की फतेह। परम सन्मान योग गुरु रूप खालसा सत संगत जी, सतगुरु जी की रहमत दा सदका सतगुरु पातशाह श्री गुरु ग्रंथ साहब जी की पावन हजूरी अंदर सुभाए मान हो करके हर रोज दे अस्थान दे नितनेम निजम अनुसार संध्या दे सजे दीवान विखे भाई साहब भाई अजीत सिंह जी अते तिन्हां दे साथियों पासों आप अरस पिन्ना ओलाही बाणी तुरकी बाणी दा शब्द कीर्तन आप सरवण कर रहे सी। आओ लड़ीवार पावन गुरबाणी दी जो स्थान ते कथा विचार आदि तो प्रारंभ होई हुई है, ये विचार श्री सुखमनी साहब जी दी बीवी अष्टपदी दी सत्तवीं पौड़ी विच विचार प्रारंभ है। हर रोज़ आप पावन गुरबाणी दी विचार सुनते आ रहे हो। इस शब्द अंदर शब्द दी आरंभता दियां पंगतियां अंदर सतगुरु श्री गुरु अर्जन देव जी महाराज ने ओ अकाल पुरख वाहिगुरु परमेश्वर नू बख्शसा दे करन वाला आते दीना दे उत्ते दया करन वाला ते भगतां नाल प्यार करन वाला हजूर ने दर्शाया है। ओ महान ही दीन दयाल ते बख्शिंद दाता है, उस वर्गा कोई दुनिया दे अंदर होर कोई ना दयालू है ना कोई बख्शिंद है, वो महान दयालू है। भाई साहब भाई गुरदास जी ने इस परमेश्वर दी गुरु दी दयालता प्रगट करदिया होया बहुत सुंदर बचन कहे हैं। भाई गुरदास जी कहते हैं, आंब की सदर करत मिटत ना आंबली खाए, पिता को प्यार ना परोसी पह पाई है, सागर की निद कत पाई अत पोखर से, दिन कर सर दीप जोत ना पुजाई है, इंद्र बरखा समान पूजस ना कूप जल, चंदन सुबास ना पलास महकाई है, श्री गुरदयाल की दया ना आन देव मैं, ज्यों खंड ब्रह्मंड उदय अस्त लौ धाई है। बड़े सुंदर भाई गुरदास जी ने रंभ विच दृष्टांत दे के गुरु की दयालता प्रगट कीती है। आप जी कहते हैं, आंब की सदर कत मिटत ना आंबली खाए, अंब वाला जेड़ा स्वाद है, अंब वाला जेड़ा रस है, वो खट्टी इमली दे विच्चों नहीं आ सकता, अंब का रस अंब विच्चों ही प्राप्त हो सकता है, उस वाला स्वाद इमली विच नहीं। अगे भाई साहब जी कहते ने, पिता को प्यार ना परोसी पह पाई है, बाप वाला जेड़ा प्यार है बच्चे नू वो किसी दूसरे दे कोलों गुआंढी दे कोलों नहीं मिल सकता जो बाप ने प्यार देना है। अगे भाई साहब जी कहते हैं, ਸਾਗਰ ਕੀ ਨਿਧ ਕਤ ਪਾਈ ਅਤ ਪੋਖਰ ਸੇ ਦਿਨ ਕਰ ਸਰਦੀਪ ਜੋਤ ਨਾ ਪੁਜਾਈ ਹੈ। ਜੋ ਸਮੁੰਦਰ ਵਿੱਚੋਂ ਖਜ਼ਾਨਾ ਮਿਲ ਸਕਦਾ ਹੈ ਉਹ ਕਿਤੋਂ ਕਿਸੇ ਹੋਰ ਛੱਪੜ ਪਾਸੋਂ ਨਹੀਂ ਪ੍ਰਾਪਤ ਹੋ ਸਕਦਾ। ਜੋ ਕੁਝ ਸਮੁੰਦਰ ਵਿੱਚ ਨਿਧਾਂ ਹਨ, ਸਮੁੰਦਰ ਵਿੱਚ ਵਸਤੂਆਂ ਹਨ, ਉਹ ਕਿਤੋਂ ਹੋਰ ਨਹੀਂ ਲੱਭ ਸਕਦੀਆਂ ਹਨ। ਇਸ ਵਾਸਤੇ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ, ਸੂਰਜ ਦੀ ਤੁਲਤਾ ਕੋਈ ਦੀਵਾ ਨਹੀਂ ਕਰ ਸਕਦਾ, ਦੀਵੇ ਤੋਂ ਉਹ ਰੋਸ਼ਨੀ ਨਹੀਂ ਪ੍ਰਾਪਤ ਹੋ ਸਕਦੀ ਜੋ ਸੂਰਜ ਤੋਂ ਪ੍ਰਾਪਤ ਹੋ ਸਕਦੀ ਹੈ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ। ਮੀਂਹ ਵਾਲਾ ਜਿਹੜਾ ਹੈ ਫਸਲਾਂ ਨੂੰ ਗੁਣਾ, ਉਹ ਖੂਹ ਦੇ ਪਾਣੀ ਕੋਲੋਂ ਨਹੀਂ ਉਹ ਕੁਝ ਹੋ ਸਕਦਾ ਜੋ ਮੀਂਹ ਪੈਣ ਦੇ ਨਾਲ ਸਾਰੀ ਬਨਸਪਤੀ ਨੂੰ ਹਰਿਆਵਲਤਾ ਹੋ ਆਉਣੀ ਹੈ। ਚੰਦਨ ਸੁਵਾਸ ਨਾ ਪਲਾਸ ਪੈ ਮਹਿਕਾਈ ਹੈ। ਚੰਦਨ ਵਾਲੀ ਜਿਹੜੀ ਖੁਸ਼ਬੂ ਹੈ ਉਹ ਸਿਸਰੇ ਦੇ ਕੋਲੋਂ ਨਹੀਂ ਪ੍ਰਾਪਤ ਹੋ ਸਕਦੀ। ਸਿਸਰੇ 'ਚ ਕਿੱਥੇ ਖੁਸ਼ਬੂ ਹੈ, ਚੰਦਨ ਤਾਂ ਮਹਾਨ ਹੈ। ਭਗਤ ਕਬੀਰ ਜੀ ਨੇ ਪਾਵਨ ਬਾਣੀ ਦੇ ਅੰਦਰ ਤਦ ਕਿਹਾ ਹੈ, ਕਬੀਰ ਚੰਦਨ ਕਾ ਵਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਆਪ ਜੀ ਅੱਗੇ ਸਤਿਗੁਰੂ ਦੀ ਦਿਆਲਤਾ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਨੇ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜਿਉਂ ਖੰਡ ਬ੍ਰਹਿਮੰਡ ਉਦੈ ਅਸਤ ਲਓ ਧਾਈ ਹੈ। ਚੜ੍ਹਦੇ ਸੂਰਜ ਤੋਂ ਲੈ ਕੇ ਸਿਪਦੇ ਸੂਰਜ ਤੱਕ ਭਵੇਂ ਵੇਖ ਲਓ। ਭਾਈ ਸਾਹਿਬ ਜੀ ਕਹਿੰਦੇ, ਗੁਰੂ ਵਾਰੀ ਦਿਆਲਤਾ ਕਿਸੇ ਦੇਵਤੇ ਤੋਂ ਨਹੀਂ ਪ੍ਰਾਪਤ ਹੋ ਸਕਦੀ। ਭਵੇਂ ਦੁਨੀਆਂ ਦੇ ਲੋਕਾਂ ਨੇ ਇੱਕ ਨਹੀਂ ਅਨੰਤ ਦੇਵਤੇ ਕਲਪੇ ਹਨ, ਕਿਸੇ ਨੇ 33 ਕਰੋੜ ਦੇਵਤਾ ਮੰਨਿਆ, 9 ਕਰੋੜ ਦੁਰਗਾ ਮੰਨੀ ਹੈ, ਪਰ ਜਿਹੜੀ ਦਿਆਲਤਾ ਗੁਰੂ ਵਿੱਚ ਹੈ ਉਹ ਹੋਰ ਕਿਸੇ ਵਿੱਚ ਨਹੀਂ ਹੈ। ਸਤਿਗੁਰੂ ਮਹਾਨ ਹੀ ਦਿਆਲ ਹਨ। ਇੱਥੇ ਸਤਿਗੁਰੂ ਦੀ ਬਖਸ਼ਿੰਦਤਾ ਅਤੇ ਦਿਆਲਤਾ ਦਾ ਜ਼ਿਕਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇਸ ਸ਼ਬਦ ਦੀ ਆਰੰਭਤਾ ਦੀ ਪੰਗਤੀ ਵਿੱਚ ਕੀਤਾ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਲੜੀਵਾਰ ਚੱਲ ਰਹੀ ਪਾਵਨ ਗੁਰਬਾਣੀ ਦੀ ਵਿਚਾਰ ਆਰੰਭਤਾ ਤੋਂ ਸ੍ਰਵਣ ਕਰੀਏ। ਪ੍ਰਭ ਬਖਸੰਦ ਦੀਨ ਦਇਆਲ। ਉਹ ਪ੍ਰਭੂ ਵਾਹਿਗੁਰੂ ਜੀ ਮਹਾਨ ਹੀ ਬਖਸੰਦ ਹੈ। ਬਖਸੰਦ ਤੋਂ ਭਾਵ ਹੈ ਉਹ ਜੀਵ ਦੀਆਂ ਭੁੱਲਾਂ ਨੂੰ, ਮਨੁੱਖ ਦੇ ਔਗਣਾਂ ਨੂੰ ਬਖਸ਼ਣ ਵਾਲਾ ਹੈ। ਜੀਵ ਅਨੰਤ ਭਵੇਂ ਔਗਣ ਧਾਰੀ ਹੈ, ਅਨੰਤ ਔਗਣ ਕਰਦਾ ਹੈ। ਇਸੇ ਲਈ ਭੱਟਾਂ ਨੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਿਆਂ ਆਪਣੇ ਔਗਣਾਂ ਦਾ ਪ੍ਰਗਟਾ ਇਸ ਤਰ੍ਹਾਂ ਕੀਤਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭ੍ਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਜੋ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਰਹਿਮਤਾਂ ਕਰਕੇ ਔਗਣਾਂ ਨੂੰ ਮੁਆਫ਼ ਕਰ ਦਿੰਦਾ, ਗੁਰੂ ਬਖਸ਼ ਦਿੰਦਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਬਾਣੀ 'ਚ ਕਹਿੰਦੇ ਹਨ, ਕੰਠ ਲਾਏ ਅਵਗਨ ਸਭ ਮੇਟੇ, ਦਇਆਲ ਪੁਰਖ ਬਖਸੰਦ ਉਹ ਦਿਆਲੂ ਹੈ। ਉਹ ਗਲੇ ਨਾਲ ਘੁੱਟ ਕੇ ਲਾ ਕੇ ਛਾਤੀ ਨਾਲ ਸਾਰੇ ਔਗਣ ਮਾਫ਼ ਕਰ ਦਿੰਦਾ, ਬਹੁਤ ਬਖਸ਼ਿੰਦ ਹੈ, ਬਹੁਤ ਦਿਆਲੂ ਹੈ। ਉਹ ਜੀਆਂ ਦਾ ਉਧਾਰ ਕਰਨ ਵਾਲਾ, ਪਾਪੀਆਂ ਨੂੰ ਤਾਰਨ ਵਾਲਾ ਹੈ, ਐਸਾ ਪਰਮ ਕਿਰਪਾਲੂ, ਐਸਾ ਉਹ ਬਖਸ਼ਿੰਦ ਹੈ। ਹਜ਼ੂਰ ਕਹਿੰਦੇ ਨੇ, ਪ੍ਰਭ ਬਖਸੰਦ ਦੀਨ ਦਇਆਲ। ਉਹ ਦੀਨ ਦਾ ਅਰਥ ਹੈ ਜੋ ਇੱਛਾ ਭੈ ਸੰਯੁਕਤ ਹੋਵੇ, ਉਹਨੂੰ ਦੀਨ ਵਿਦਵਾਨਾਂ ਨੇ ਮੰਨਿਆ ਹੈ। ਅਸੀਂ ਸਾਰੇ ਹੀ ਇੱਛਾ ਪੈ ਸੰਯੁਗਤਾਂ, ਸਾਡੇ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਉਹ ਵਾਹਿਗੁਰੂ ਆ। ਵੈਸੇ ਦੀਨ ਦਾ ਅਰਥ ਗਰੀਬ ਵੀ ਮੰਨਿਆ, ਜਿਹੜਾ ਗਰੀਬ ਹੈ ਉਹ ਦੀਨ, ਪਰ ਇਕੱਲਾ ਗਰੀਬ ਨਹੀਂ, ਵਿਦਵਾਨਾਂ ਨੇ ਮਹਾਂਪੁਰਖਾਂ ਨੇ ਅਰਥ ਕੀਤਾ ਵੀ ਜਿਹੜਾ ਇੱਛਾ ਪੈ ਸੰਯੁਗਤ ਹੋਵੇ ਉਹ ਦੀਨ ਹੁੰਦਾ ਹੈ। ਇੱਛਾ ਹਰ ਮਨੁੱਖ ਦੇ ਮਨ ਅੰਦਰ ਬਣੀ ਹੋਈ ਆ। ਸਾਡੀਆਂ ਇੱਛਾਵਾਂ ਤਾਂ ਅਨੰਤ ਪ੍ਰਕਾਰ ਦੀਆਂ ਹਨ, ਹਰ ਮਨੁੱਖ ਦੇ ਮਨ ਅੰਦਰ ਇੱਛਾ ਹੈ। ਦੂਜਾ ਭੈ ਹਰ ਮਨੁੱਖ ਦੇ ਮਨ ਅੰਦਰ ਬਣਿਆ, ਜਮਾਂ ਦਾ ਤਾਂ ਭੈ ਸਭ ਦੇ ਮਨ ਅੰਦਰ ਹੈ। ਇਸ ਲਈ ਅਸੀਂ ਸਾਰੇ ਇੱਛਾ ਭੈ ਸੰਯੁਗਤ ਹਾਂ। ਸਾਡੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਵੀ ਵਾਹਿਗੁਰੂ ਆ, ਅਤੇ ਸਾਡੇ ਜਮਾਂ ਦੇ ਭੈ ਨੂੰ ਮੇਟਣ ਵਾਲਾ ਵੀ ਉਹ ਵਾਹਿਗੁਰੂ ਆ। ਇਸ ਲਈ ਉਹ ਦਇਆਲ ਹੈ, ਇੱਛਾ ਭੈ ਸੰਯੁਗਤ ਜੀਆਂ 'ਤੇ ਸਭ 'ਤੇ ਉਹ ਦਇਆ ਕਰਦਾ ਹੈ, ਭੈ ਨੂੰ ਉਹ ਮੇਟਦਾ। ਸਤਿਗੁਰੂ ਜੀ ਕਹਿੰਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਇੱਛਾ ਉਹ ਪੂਰੀਆਂ ਕਰਦਾ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਬਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਗੁਰੂ ਦੀ ਸ਼ਰਨ 'ਚ ਆ ਕੇ ਜੋ ਮੰਗਦੇ ਹਾਂ ਗੁਰੂ ਉਹ ਦਿੰਦਾ ਹੈ। ਇਸੇ ਲਈ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਫਰਮਾਇਆ, ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ 'ਤੇ, ਜੋ ਬੋਲੈ ਈ ਹਾਂ ਊ ਹਾਂ ਸੱਚ ਹੋਵੇ। ਮੀਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਸ਼ਰਨ ਦੇ ਅੰਦਰ ਮਾਤਾ ਸੁਲੱਖਣੀ ਨੇ ਆ ਕੇ ਪੁੱਤਰ ਦੀ ਜਾਚਨਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਕਦੇ ਕਿਹਾ, ਮਾਤਾ ਤੇਰੇ ਤਾਂ ਮਸਤਕ ਵਿੱਚ ਪੁੱਤਰ ਦੀ ਪ੍ਰਾਪਤੀ ਦਾ ਲੇਖ ਨਹੀਂ ਲਿਖਿਆ, ਕਰਤੇ ਨੇ ਤੇਰੇ ਕਰਮਾਂ 'ਚ ਨਹੀਂ ਲੇਖ ਲਿਖਿਆ। ਅਤੇ ਗੁਰਸਿੱਖਾਂ ਨੇ, ਪਰਉਪਕਾਰੀਆਂ ਨੇ ਮਾਤਾ ਨੂੰ ਸਮਝਾ ਦਿੱਤਾ ਸੀ। ਮਾਤਾ ਉਸੇ ਵੇਲੇ ਹਜ਼ੂਰ ਦੇ ਅੱਗੇ ਕਲਮ ਸ਼ਿਆਹੀ ਕਰਕੇ ਕਹਿਣ ਲੱਗੀ, ਪਾਤਸ਼ਾਹ ਆਪ ਦੀਨ ਦੁਨੀਆ ਦੇ ਮਾਲਕ ਹੋ, ਉੱਥੇ ਵੀ ਤੁਸੀਂ ਲਿਖਣ ਵਾਲੇ ਸੀ, ਜੇ ਉੱਥੇ ਨਹੀਂ ਲਿਖਿਆ ਆਪਣੇ ਤਾਂ ਹੁਣ ਕਿਰਪਾ ਕਰ ਦਿਓ, ਹੁਣ ਲਿਖ ਦੇਵੋ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਪਰਮ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਤਰੁੱਠ ਕੇ ਕਹਿੰਦੇ, ਮਾਤਾ ਦੇ ਇਹ ਬਚਨਾਂ 'ਤੇ ਪ੍ਰਸੰਨ ਹੋ ਕੇ ਜਦੋਂ ਲਿਖਣ ਲੱਗੇ, ਕਹਿੰਦੇ ਹਜ਼ੂਰ ਦੇ ਚਰਨ ਛੋਹ ਪ੍ਰਾਪਤ ਘੋੜੇ ਨੇ ਵੀ ਫਿਰ ਕਹਿੰਦੇ ਪਰਉਪਕਾਰ ਦਿੱਤਾ ਕਰ ਦਿੱਤਾ। ਲਿਖਦੇ ਸੀ ਸਤਿਗੁਰੂ ਏਕਾ ਅੰਕ, ਇੱਕ ਪੁੱਤਰ ਦੀ ਦਾਤ ਦਿੰਦੇ ਸੀ। ਘੋੜੇ ਨੇ ਆਪਣਾ ਸੁੰਬ ਹਿਲਾਇਆ ਅਤੇ ਘੋੜਾ ਹਿੱਲਣ ਨਾਲ ਹਜ਼ੂਰ ਦਾ ਕਹਿੰਦੇ ਕਰ ਕਮਲ ਹਿੱਲ ਗਿਆ, ਇਤਿਹਾਸ ਵਿੱਚ ਜ਼ਿਕਰ ਹੈ। ਏਕੇ ਦੇ ਥਾਂ ਦੇ ਉੱਤੇ ਸਾਤਾ ਪੈ ਗਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਐਸੇ ਦਿਆਲੂ ਹਨ, ਗੁਰੂ ਦੀ ਸ਼ਰਨ ਵਿੱਚ ਆ ਕੇ ਜੋ ਮੰਗਦਾ ਗੁਰੂ ਬਖਸ਼ਦੇ ਨੇ, ਗੁਰੂ ਰਹਿਮਤਾਂ ਕਰਦੇ ਨੇ। ਬਾਬਾ ਆਦਮ ਬਜ਼ੁਰਗ ਸੀ, ਮਾਲਵੇ ਦੀ ਧਰਤੀ 'ਤੇ ਭੁੱਚੋ ਪਿੰਡ ਦੇ ਅੰਦਰ ਰਹਿਣ ਵਾਲਾ, ਸਭ ਥਾਵਾਂ ਦੇ ਉੱਤੇ ਭਟਕ ਕੇ ਹੰਭ ਗਿਆ ਸੀ, ਕਿਤੋਂ ਪੁੱਤਰ ਪ੍ਰਾਪਤ ਨਹੀਂ ਸੀ ਹੋਇਆ। ਪਰਉਪਕਾਰੀ ਗੁਰਸਿੱਖ ਦਾ ਸੰਗ ਹੋ ਗਿਆ। ਪਰਉਪਕਾਰੀ ਗੁਰਸਿੱਖ ਨੇ ਪੁੱਛ ਲਿਆ, ਬਾਬਾ ਆਦਮ ਤੇਰੇ ਘਰ ਦੇ ਅੰਦਰ ਬੜੀਆਂ ਮੱਝਾਂ ਗਊਆਂ, ਬੜਾ ਘਰ ਖੁੱਲ੍ਹਾ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਨਜ਼ਰ ਆਉਂਦੀ, ਪਰ ਤੇਰੇ ਚਿਹਰੇ 'ਤੇ ਉਦਾਸੀ ਅਤੇ ਤੇ ਘਰ ਦੇ ਅੰਦਰ ਖੁਸ਼ੀ ਨਹੀਂ ਪ੍ਰਤੀਤ ਹੁੰਦੀ। ਗੁਰਸੰਗਤ ਜੀ, ਘਰ ਦੇ ਅੰਦਰ ਭਾਵੇਂ ਕਿੰਨਾ ਵੀ ਕੁਝ ਹੋਵੇ, ਪਰ ਪੁੱਤਰ ਤੋਂ ਬਿਨਾਂ ਹਮੇਸ਼ਾ ਉਦਾਸੀ ਹੀ ਰਹਿੰਦੀ ਆ। ਕਹਿੰਦੇ ਬਾਬਾ ਆਦਮ ਦੇ ਨੇਤਰਾਂ ਦੇ ਅੰਦਰ ਹੰਝੂ ਵਹਿ ਆਏ, ਕਹਿਣ ਲੱਗਿਆ ਦਰ ਦਰ ਦੇ ਉੱਤੇ ਭਟਕ ਕੇ ਹੰਭ ਗਏ। ਭਾਵੇਂ ਘਰ ਵਿੱਚ ਮਾਇਆ ਜਾਇਦਾਦ ਮਾਲ ਵਿੱਚ ਉੱਦਾਂ ਹੀ ਖੁੱਲ੍ਹੀ ਹੁੰਦੀ ਆ, ਗੁਰੂ ਦੀ ਬਖਸ਼ਿਸ਼ ਸੀ ਕਲਗੀਆਂ ਵਾਲੇ ਦੀ, ਸਭ ਕੁਝ ਸੀ, ਕਹਿਣ ਲੱਗਿਆ ਪੁੱਤਰ ਨਹੀਂ। ਪਰਉਪਕਾਰੀ ਗੁਰਸਿੱਖ ਨੇ ਕਹਿੰਦੇ ਕਹਿ ਦਿੱਤਾ, ਬਾਬਾ ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਦੇ ਦਰਬਾਰ ਦੀ ਕਰ ਸੇਵਾ, ਗੁਰੂ ਦੀ ਸੇਵਾ ਤੋਂ ਲੱਭਦਾ ਕੀ ਨਹੀਂ। ਗੁਰੂ ਪੰਚਮ ਪਾਤਸ਼ਾਹ ਨੇ ਤਦ ਹੀ ਕਿਹਾ, ਨਾ ਪਾਸੰਗ ਕ੍ਰੋਧ ਅਗਰਨੀਵ ਹੈ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭਯੰਗ ਧਨਵੰਤ ਹੈ, ਰੋਗਿਅੰਗ ਰੋਗ ਖੰਡਨ ਹੈ, ਭਗਤਿਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕਿਅੰਗ ਨਾ ਲੱਭਦੇ। ਕਿਹੜੀ ਚੀਜ਼ ਨਹੀਂ ਗੁਰੂ ਦੀ ਸ਼ਰਨ 'ਚੋਂ ਲੱਭਦੀ, ਸਭ ਕੁਝ ਲੱਭਦਾ। ਜਿਹੜੇ ਦੁਨੀਆਂ 'ਚ ਸਭ ਤੋਂ ਪਿੱਛੇ ਰਹਿ ਗਏ ਉਹ ਸੇਵਾ ਕਰਕੇ ਸਭ ਤੋਂ ਮੂਹਰੇ ਹੋ ਜਾਂਦੇ ਨੇ। ਪਾਸ਼ੰ ਕ੍ਰੋਧ ਅਗਰਨੀਵ ਹੈ, ਸੇਵਾ ਕੀਤੀ ਸੀ ਭਾਈ ਬਹਿਲੋ, ਸਭ ਤੋਂ ਪਹਿਲੋਂ ਮਹਾਰਾਜ ਨੇ ਕਹਿ ਦਿੱਤਾ ਸੀ। ਨਿਰਾਸ ਸਿੰਘ ਆਸ ਪੂਰਨ ਹੈ, ਜਿਹੜਾ ਦੁਨੀਆਂ 'ਚ ਨਿਰਾਸਾ ਹੋ ਗਿਆ ਨਾ, ਕਿਤੋਂ ਇੱਛਾ ਪੂਰੀ ਨਹੀਂ ਹੋਈ, ਗੁਰੂ ਦੇ ਦਰ ਤੋਂ ਉਹਨਾਂ ਦੀਆਂ ਆਸ਼ਾ ਪੂਰੀਆਂ ਹੁੰਦੀਆਂ ਨੇ। ਆ ਗਿਆ ਬਾਬਾ ਆਦਮ, ਵਿਸਥਾਰ 'ਚ ਨਾ ਜਾਵਾਂ, ਗੁਰਸੰਗਤ ਜੀ ਲੱਗਿਆ ਸੇਵਾ ਕਰਨ, ਗੁਰੂ ਰਾਮਦਾਸ ਦੇ ਲੰਗਰ ਵਿੱਚ ਹਰ ਰੋਜ਼ ਭਰੀ ਲਿਆ ਕੇ ਸਿੱਟਿਆ ਕਰੇ, ਇੱਕ ਕਹਿੰਦੇ ਭਰੀ ਜਮ੍ਹਾਂ ਕਰ ਲਿਆ ਕਰੇ। ਪੰਚਮ ਪਾਤਸ਼ਾਹ ਪਰਮ ਕਿਰਪਾਲੂ ਸ਼੍ਰੀ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਵਾਰੀ ਗੋਇੰਦਵਾਲ ਸਾਹਿਬ ਜਾ ਕੇ ਵਾਪਸ ਆਏ ਸਨ ਅੰਮ੍ਰਿਤਸਰ ਸਾਹਿਬ। ਉਸ ਵੇਲੇ ਇੰਨੀ ਬਹੁਤੀ ਜਗ੍ਹਾ ਹੈ ਨਹੀਂ ਸੀ, ਬਣੀ ਨਹੀਂ ਸੀਗੀ, ਅਤੇ ਹਜ਼ੂਰ ਦੇ ਦਰਬਾਰ ਦੇ ਅੰਦਰ ਉਹ ਲੱਕੜਾਂ ਜਮ੍ਹਾਂ ਕਰਦਾ ਰਹਿੰਦਾ ਸੀ ਬਾਬਾ ਆਦਮ। ਸੰਗਤਾਂ ਬਹੁਤ ਆ ਗਈਆਂ, ਸਿਆਲ ਦੀ ਰੁੱਤ ਸੀ, ਕਣੀਆਂ ਮੀਂਹ ਪੈ ਰਿਹਾ ਸੀ, ਠੰਡ ਸੀ। ਬਾਬਾ ਆਦਮ ਨੇ ਕਹਿੰਦੇ ਜਿਹੜੀਆਂ ਲੱਕੜਾਂ ਜਮ੍ਹਾਂ ਕੀਤੀਆਂ ਸੀ ਰਾਤ ਨੂੰ, ਸੰਗਤਾਂ ਨੂੰ ਥਾਂ ਥਾਂ ਧੂਣੇ ਵਾਲ ਦਿੱਤੇ, ਸਾਰੀਆਂ ਸੰਗਤਾਂ ਛੇਕਦੀਆਂ ਰਹੀਆਂ। ਸਤਿਗੁਰੂ ਜੀ ਨੇ ਜਦੋਂ ਰਾਤ ਨੂੰ ਵੇਖਿਆ ਤਾਂ ਥਾਂ ਥਾਂ ਸੰਗਤਾਂ ਦੇ ਕੋਲ ਧੂਣੇ ਬਲ ਰਹੇ ਨੇ। ਹਜ਼ੂਰ ਨੇ ਸਵੇਰੇ ਦੀਵਾਨ ਵਿੱਚ ਪੁੱਛਿਆ ਵੀ ਕਿਸ ਗੁਰਸਿੱਖ ਨੇ ਸੇਵਾ ਕਰਕੇ ਲਾਹ ਖੱਟਿਆ। ਗੁਰਸਿੱਖਾਂ ਨੇ ਹੱਥ ਜੋੜ ਕੇ ਦੱਸਿਆ, ਮਹਾਰਾਜ ਉਹ ਬਾਬਾ ਆਦਮ ਜਿਹੜਾ ਮਾਲਵੇ ਤੋਂ ਪੁੱਛੋ ਕੇ ਪਿੰਡ ਤੋਂ ਆ ਕੇ ਇੱਥੇ ਸੇਵਾ ਕਰ ਰਹੇ ਨੇ ਦੋਵੇਂ ਜੀ, ਇਹ ਉਸਨੇ ਸੇਵਾ ਕੀਤੀ ਆ। ਪਰਮ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਆਦਮ ਤੇਰੀ ਘਾਲ ਥਾਂ ਪਈ ਆ, ਗੁਰੂ ਨਾਨਕ ਤੇਰੇ 'ਤੇ ਤਰੁੱਠਿਆ, ਮੰਗ ਜੋ ਕੁਝ ਮੰਗਣਾ। ਬਜ਼ੁਰਗ ਸੀ, ਬਿਰਧ ਸੀਗਾ, ਪੁੱਤਰ ਦੀ ਜਾਚਨਾ ਕਰਨ ਲੱਗਿਆਂ ਕਹਿੰਦੇ ਸੰਕੋਚ ਕਰ ਗਿਆ, ਨੀਵੀਂ ਪਾਲੀ 'ਤੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਤੁਹਾਡਾ ਸਭ ਕੁਝ ਬਖਸ਼ਿਆ। ਸਤਿਗੁਰੂ ਅੰਤਰ ਜਾਮੀ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਕਹਿੰਦੇ ਚੰਗਾ, ਹੁਣ ਮੰਗਣ ਤੋਂ ਸੰਕੋਚ ਕਰ ਗਿਆ, ਕੱਲ੍ਹ ਫਿਰ ਮੰਗਲੀ ਸਮਾਂ ਦੇ ਦਿੱਤਾ। ਮਹਾਰਾਜ ਨੇ ਉਹਦੇ ਘਰੋਂ ਮਾਤਾ ਨੂੰ ਪਤਾ ਲੱਗਿਆ ਵੀ ਸਤਿਗੁਰੂ ਨੇ ਕੋਲ ਬੁਲਾਇਆ ਸੀ। ਮਹਾਰਾਜ ਕਹਿੰਦੇ ਸੀ ਮੰਗ ਜੋ ਕੁਝ ਮੰਗਣਾ। ਮਾਤਾ ਕਹਿਣ ਲੱਗੀ ਗੁਰੂ ਤੋਂ ਮੰਗਣ ਲੱਗਿਆ ਵੀ ਕਿਤੇ ਸੰਗਣਾ, ਕਿਉਂਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਿਹੜੀ ਦਿਲ ਦੀ ਪੀੜਾ ਜੇ ਹੋਰ ਨਹੀਂ ਕਿਸੇ ਕੋਲ ਕਹਿ ਸਕਦੇ, ਉਹ ਗੁਰੂ ਕੋਲ ਕਹੀ ਜਾ ਸਕਦੀ ਆ। ਗੁਰੂ ਸਮਰੱਥ ਹੈ, ਕਿਉਂਕਿ ਜੀ ਕੀ ਏਕੈ ਪੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਣੀ। ਜਿਹਦੀ ਕਿਤੇ ਹੋਰ ਨਹੀਂ ਸੁਣੀ ਜਾਂਦੀ ਗੱਲ, ਉਹ ਗੁਰੂ ਦਰ 'ਤੇ ਸੁਣੀ ਜਾਂਦੀ ਆ, ਪ੍ਰਭੂ ਦਰ 'ਤੇ ਮੰਨੀ ਜਾਂਦੀ ਆ। ਜਦੋਂ ਮਾਤਾ ਨੇ ਕਿਹਾ ਅਤੇ ਕਹਿਣ ਲੱਗਿਆ ਸਤਿਗੁਰੂ ਨੇ ਕੱਲ੍ਹ ਦਾ ਸਮਾਂ ਫੇਰ ਦੇ ਦਿੱਤਾ। ਆਖਰ ਦੂਸਰੇ ਦਿਨ ਗੁਰਸੰਗਤ ਜੀ ਗੁਰੂ ਦੀ ਸ਼ਰਨ 'ਚ ਦੋਵੇਂ ਜੀ ਹਾਜ਼ਰ ਹੋਏ, ਅਤੇ ਸਤਿਗੁਰੂ ਜੀ ਨੇ ਤਰੁੱਠ ਕਰਕੇ ਫਿਰ ਬਖਸ਼ਿਸ਼ ਕਰ ਦਿੱਤੀ। ਕਈ ਤਾਂ ਸਿਆਣੇ ਵਿਦਵਾਨ ਕਹਿੰਦੇ ਨੇ ਵੀ ਹਜ਼ੂਰ ਨੇ ਕਿਹਾ ਬਾਬਾ ਤੇਰੇ ਭਾਗਾਂ ਵਿੱਚ ਤਾਂ ਪੁੱਤਰ ਹੈ ਨਹੀਂ ਸੀ, ਪਰ ਤੈਨੂੰ ਵਚਨ ਕਰ ਚੁੱਕਿਆਂ ਤੇਰੀ ਸੇਵਾ ਗੁਰੂ ਦਰ 'ਤੇ ਥਾਂ ਪਈ ਆ, ਵੀ ਗੁਰੂ ਘਰ ਦੇ ਅੰਦਰ ਇੱਕ ਹੋਰ ਪੁੱਤਰ ਹੋਣਾ ਸੀ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਚੰਗਾ, ਤੈਨੂੰ ਅਸੀਂ ਆਪਣਾ ਸਾਹਿਬਜ਼ਾਦਾ ਬਖਸ਼ਦੇ ਹਾਂ। ਕਈ ਕਹਿੰਦੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੰਗਾ, ਤੈਂ ਸੇਵਾ ਕੀਤੀ ਆ, ਭਗਤੀ ਕੀਤੀ ਆ, ਭਗਤੀ ਦੀ ਅੰਸ਼ ਵਿੱਚੋਂ ਤੈਨੂੰ ਪੁੱਤਰ ਬਖਸ਼ਦੇ ਹਾਂ, ਇਹਦਾ ਨਾਮ ਤੂੰ ਭਾਈ ਭਗਤੂ ਰੱਖੀ। ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਫਿਰ ਉਹ ਭਾਈ ਭਗਤੂ ਹੋਇਆ, ਜਿਹੜਾ ਮਹਾਨ ਕਮਾਈ ਵਾਲਾ, ਬੜੀ ਘਾਲ ਵਾਲਾ, ਅੱਗੇ ਉਹਦੀ ਬੰਸ਼ ਦਸਵੇਂ ਪਾਤਸ਼ਾਹ ਵੇਲੇ ਭਾਈ ਦਿਆਲ ਦਾਸ ਵਰਗੇ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਉਹਨਾਂ 'ਤੇ ਬਖਸ਼ਿਸ਼ਾਂ ਕੀਤੀਆਂ। ਗੁਰ ਇਤਿਹਾਸ ਅੰਦਰ ਜ਼ਿਕਰ ਆਉਂਦਾ, ਗੁਰੂ ਦੀ ਸ਼ਰਨ 'ਚ ਸਭ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਬਖਸ਼ਿੰਦ ਹੈ, ਗੁਰੂ ਦਿਆਲੂ ਹੈ, ਗੁਰੂ ਦੀ ਸ਼ਰਨ ਦੇ ਅੰਦਰ ਇਹ ਜਾਚਨਾ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਪ੍ਰਭ ਬਖਸੰਦ ਦੀਨ ਦਿਆਲ, ਉਹ ਮਹਾਨ ਹੀ ਦੀਨ ਦਿਆਲ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ, ਰੱਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਸ਼ਨਾ ਸੂਝੈ, ਇਹ ਯਤਨ ਕਾਟ ਕਾਲ ਕਾਲ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਾਹਿਗੁਰੂ ਮਹਾਨ ਦਿਆਲੂ ਹੈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤ ਸ਼੍ਰੀ ਰਾਗ ਦੇ ਅੰਦਰ ਵੀ ਪਾਵਨ ਬਚਨ ਕਹੇ ਹਨ, ਦੀਨ ਦਰਦ ਨਿਵਾਰ ਜਿੱਥੇ ਕਿਹਾ ਹੈ ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਇਆ ਕਰਨੰਗ ਦੁੱਖ ਹਰਨੰਗ, ਉਚਰਨੰਗ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ, ਭਾਹੇ ਬੁਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨੋ ਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਉਹ ਪ੍ਰਭੂ ਵਾਹਿਗੁਰੂ ਜੀ ਮਹਾਨ ਦਿਆਲੂ ਹੈ, ਪ੍ਰਭ ਬਖਸੰਦ ਦੀਨ ਦਇਆਲ, ਪ੍ਰਭੂ ਬਖਸ਼ਿਸ਼ਾਂ ਦੇ ਕਰਨ ਵਾਲਾ, ਦੀਨਾਂ ਗਰੀਬਾਂ ਅਤੇ ਇੱਛਾ ਭੈ ਸੰਯੁਕਤ ਦੇ ਉੱਤੇ ਜੀਆਂ ਅਤੇ ਉਹ ਦਇਆ ਕਰਨ ਵਾਲਾ ਉਹ ਦਿਆਲੂ ਹੈ। ਗੁਰ ਇਤਿਹਾਸ ਨੂੰ ਜਦ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਇਆ ਕਰਕੇ ਕਿਤਨੇ ਜੀਆਂ ਨੂੰ ਤਾਰਿਆ, ਉਹ ਕਿਸੇ ਦੇ ਔਗਣ ਤੱਕਦਾ ਨਹੀਂ ਹੈ। ਇਸੇ ਲਈ ਤਾਂ ਹਜ਼ੂਰ ਨੇ ਕਿਹਾ, ਦੇਖਤ ਹੈ ਪਰ ਦੇਤ ਨਾ ਹਾਰੈ। ਸਾਡੇ ਜੀਆਂ ਦੇ ਔਗਣ ਦੇਖਦਾ ਵੀ ਆ, ਉਹ ਸਭ ਕੁਝ ਜਾਣਦਾ, ਪਰ ਦਾਤਾਂ ਫਿਰ ਵੀ ਦਿੰਦਾ ਹੀ ਰਹਿੰਦਾ, ਫਿਰ ਵੀ ਰਹਿਮਤਾਂ ਕਰਦਾ ਰਹਿੰਦਾ, ਫਿਰ ਵੀ ਬਖਸ਼ਿਸ਼ਾਂ ਕਰਦਾ ਰਹਿੰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ, ਅਕਿਰਤ ਕਲਾਣੋ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ। ਉਹ ਵੱਡੇ ਵੱਡੇ ਪਾਪੀਆਂ ਨੂੰ, ਅਕਿਰਤ ਕਣਾਂ ਨੂੰ ਵੀ ਪਾਲਦਾ ਹੈ। ਇੱਕ ਵਾਰੀ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੰਗਲ ਵਿੱਚ ਤੁਰੇ ਜਾ ਰਹੇ ਨੇ, ਭਾਈ ਮਰਦਾਨੇ ਨੂੰ ਭੁੱਖ ਲੱਗੀ। ਭਾਈ ਮਰਦਾਨਾ ਵਾਰ ਵਾਰ ਬੇਨਤੀ ਕਰਦਾ, ਮਹਾਰਾਜ ਆਪ ਕਿਰਪਾ ਕਰੋ, ਆਪ ਰਹਿਮਤ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਅੱਗੇ ਕੋਈ ਨਗਰ ਆਵੇਗਾ, ਕੋਈ ਨਾ ਕੁਝ ਛਕ ਲਵੀਂ, ਕੋਈ ਨਾ ਅੱਗੇ ਚੱਲਦੇ ਹਾਂ। ਅੱਗੋਂ ਮਰਦਾਨਾ ਫਿਰ ਕਹਿਣ ਲੱਗਿਆ, ਪਾਤਸ਼ਾਹ ਆਪ ਤਾਂ ਮਹਾਨ ਹੀ ਜੰਗਲ ਵਿੱਚ ਤੁਰੇ ਜਾ ਰਹੇ ਹੋ, ਇਹ ਬੜਾ ਭਿਆਨਕ ਜੰਗਲ ਹੈ। ਮਹਾਰਾਜ ਕਹਿੰਦੇ, ਕੋਈ ਨਾ ਮਰਦਾਨਿਆਂ, ਜੰਗਲ ਉਹ ਨਹੀਂ ਹੁੰਦਾ ਜਿੱਥੇ ਕੋਈ ਨਾ ਹੋਵੇ। ਮਹਾਰਾਜ ਕਹਿੰਦੇ, ਭਾਵੇਂ ਜੰਗਲ ਹੋਵੇ ਪਰ ਇੱਕ ਵੀ ਰੱਬ ਦਾ ਪਿਆਰਾ ਹੋਵੇ ਉਹ ਜੰਗਲ ਨਹੀਂ। ਜੰਗਲ ਉਹ ਹੁੰਦਾ, ਭਿਆਨਕ ਜਗ੍ਹਾ ਉਹ ਹੁੰਦੀ ਹੈ ਜਿੱਥੇ ਪਰਮੇਸ਼ੁਰ ਭੁੱਲਿਆ ਹੋਵੇ, ਉਹ ਥਾਂ ਡਰਾਉਣਾ ਹੁੰਦਾ ਜਿੱਥੇ ਵਾਹਿਗੁਰੂ ਚੇਤੇ ਨਾ ਆਵੇ। ਹਜ਼ੂਰ ਇਸ ਤਰ੍ਹਾਂ ਕਰਦੇ ਹੋਏ ਚਲੇ ਜਾ ਰਹੇ ਨੇ, ਕਹਿੰਦੇ ਤੇਰੇ ਨੂੰ ਸ਼ਾਮਾਂ ਪੈ ਗਈਆਂ। ਇੱਕ ਨਗਰ ਵਿੱਚ ਨਾਨਕ ਪ੍ਰਕਾਸ਼ ਵਿੱਚ ਜ਼ਿਕਰਾ, ਗੁਰੂ ਨਾਨਕ ਦੇਵ ਜੀ ਚਲੇ ਗਏ, ਪਰ ਉਹ ਨਗਰ ਐਸੇ ਲੋਕਾਂ ਦਾ ਸੀ, ਸਾਰੇ ਹੀ ਠੱਗ ਲੋਕ ਸਨ, ਬੜੇ ਪਾਪ ਆਤਮਾ ਲੋਕ ਸਨ। ਜਿਹੜਾ ਵੀ ਮਨੁੱਖ ਉਸ ਨਗਰ ਵਿੱਚ ਆਉਂਦਾ, ਰਾਤ ਰਹਿਣ ਲਈ ਉਹਨੂੰ ਜਗ੍ਹਾ ਦਿੰਦੇ, ਪਰ ਰਾਤ ਨੂੰ ਸਭ ਕੁਝ ਉਹਦੇ ਕੋਲੋਂ ਖੋਹ ਕੇ ਉਸ ਨੂੰ ਖਤਮ ਕਰ ਦਿੰਦੇ ਸਨ। ਕਹਿੰਦੇ ਗੁਰੂ ਨਾਨਕ ਦੇਵ ਜੀ ਜਦ ਗਏ, ਲੋਕਾਂ ਨੇ ਗੁਰੂ ਨਾਨਕ ਨੂੰ ਤੱਕਿਆ, ਚਿਹਰੇ 'ਤੇ ਜਲਾਲ ਦੇਖ ਕੇ ਬੜੇ ਖੁਸ਼ ਹੋਏ। ਪ੍ਰਤੀਤ ਹੋਇਆ ਵੀ ਇਹ ਤਾਂ ਕੋਈ ਮਹਾਨ ਹੀ ਧਨਾਟ ਹੋਵਣਗੇ, ਵੀ ਇਹਨਾਂ ਕੋਲੋਂ ਬੜਾ ਕੁਝ ਲੱਭੇਗਾ। ਕਿਰਪਾਲੂ ਗੁਰੂ ਨਾਨਕ ਦੇਵ ਜੀ ਨੂੰ ਇੱਕ ਉਹਨਾਂ ਦਾ ਮੁਖੀ ਘਰ ਲੈ ਗਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਘਰ ਬੜਾ ਹਿੱਤ ਦਿੱਤਾ। ਕਹਿੰਦੇ ਹਜ਼ੂਰ ਨੂੰ ਕਹਿਣ ਲੱਗੇ, ਜਲ ਛਕੋਗੇ? ਮਹਾਰਾਜ ਨੇ ਇਨਕਾਰ ਕਰ ਦਿੱਤਾ ਅਤੇ ਮਰਦਾਨੇ ਨੂੰ ਤ੍ਰੇਹ ਸੀ। ਮਰਦਾਨਾ ਬੈਠਾ ਤੱਕਦਾ ਹੈ ਵੀ ਆਪ ਤਾਂ ਕੁਝ ਛਕਣਾ ਨਹੀਂ, ਕਿਉਂ ਜਵਾਬ ਦੇ ਰਹੇ ਨੇ? ਥੋੜ੍ਹੇ ਦੇਰ ਬਾਅਦ ਉਸਨੇ ਕਹਿੰਦੇ ਆ ਕੇ ਪ੍ਰਸ਼ਾਦਾ ਪੁੱਛਿਆ। ਗੁਰੂ ਨਾਨਕ ਨੇ ਫਿਰ ਵੀ ਇਨਕਾਰ ਕਰ ਦਿੱਤਾ ਵੀ ਨਹੀਂ ਕੁਛ ਛਕਣਾ। ਭਾਈ ਮਰਦਾਨਾ ਹੈਰਾਨ ਵੀ, ਮੈਂ ਬੇਨਤੀ ਕਰਦਾ ਆਇਆ ਵੀ ਭੁੱਖ ਲੱਗੀ ਆ, ਜੇ ਕਿਸੇ ਘਰ ਆਏ ਹਾਂ ਅੱਗੋਂ ਕੁਝ ਛਕਣ ਲਈ ਕਹਿੰਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਉਂ ਜਵਾਬ ਦੇ ਰਹੇ ਨੇ? ਇਤਨੇ ਨੂੰ ਕਹਿੰਦੇ ਫਿਰ ਜਦੋਂ ਗਏ ਘਰ ਵਿੱਚ ਆਰਾਮ ਕਰਨ, ਮਹਾਰਾਜ ਲੱਗੇ ਅਤੇ ਉਹ ਘਰ ਵਾਲਾ ਥੋੜ੍ਹੀ ਦੂਰ ਹੋਇਆ, ਮਰਦਾਨਾ ਕਹਿਣ ਲੱਗਿਆ, ਮਹਾਰਾਜ ਮੈਨੂੰ ਬਹੁਤ ਭੁੱਖ ਲੱਗੀ ਆ ਅਤੇ ਉਹ ਛਕਣ ਵਾਸਤੇ ਕੁਝ ਕਹਿਣ ਲਈ ਆਇਆ ਅਤੇ ਤੁਸੀਂ ਜਲ ਵੀ ਨਹੀਂ ਛਕਣ ਦਿੱਤਾ, ਜੇ ਭੋਜਨ ਲਈ ਉਸਨੇ ਬੇਨਤੀ ਕੀਤੀ ਤੁਸੀਂ ਭੋਜਨ ਤੋਂ ਵੀ ਇਨਕਾਰ ਕਰ ਦਿੱਤਾ, ਆਪ ਨਹੀਂ ਸੀ ਛਕਣਾ ਅਤੇ ਮੇਰੇ ਲਈ ਤਾਂ ਹੁਕਮ ਕਰ ਦੇਣਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਰਦਾਨਿਆਂ, ਇਹ ਲੋਕ ਬਹੁਤ ਭੈੜੇ ਨੇ, ਜੇ ਕੁਝ ਛਕੇਗਾ ਇਸਨੇ ਕੁਝ ਨਾ ਕੁਝ ਜ਼ਹਿਰ ਖਾਣੇ ਦੇ ਵਿੱਚ ਹੀ ਤੈਨੂੰ ਦੇ ਦੇਣੀ ਆ। ਇਹ ਤਾਂ ਇਹੋ ਜਿਹੇ ਲੋਕ ਨੇ, ਸਭ ਕੁਝ ਕੋਲੋਂ ਖੋਹ ਲੈਂਦੇ ਨੇ ਅਤੇ ਫਿਰ ਕੋਲ ਕੁਝ ਨਹੀਂ ਛੱਡਦੇ ਅਤੇ ਫਿਰ ਜਿਉਂਦਾ ਵੀ ਨਹੀਂ ਛੱਡਦੇ, ਮਾਰ ਦਿੰਦੇ ਨੇ, ਤੇਰੀ ਮਰਜ਼ੀ ਆ ਕੁਝ ਛਕਣਾ। ਫਿਰ ਮਰਦਾਨੇ ਨੇ ਕਿੱਥੇ ਛਕਣਾ ਸੀ? ਮਹਾਰਾਜ ਕਹਿੰਦੇ ਮਰਦਾਨਿਆਂ, ਇਹਨਾਂ ਨੇ ਇਹ ਨਹੀਂ ਪਤਾ ਵੀ ਸੁੱਤੇ ਪਿਆਰ ਨੂੰ ਹੀ ਖਤਮ ਕਰ ਦੇਣਾ। ਫਿਰ ਮਰਦਾਨੇ ਨੂੰ ਕਹਿੰਦੇ ਨੀਂਦ ਵੀ ਕਿੱਥੋਂ ਆਉਣੀ ਸੀ? ਆਖਰ ਸਤਿਗੁਰੂ ਪਾਤਸ਼ਾਹ ਨੇ ਆਏ ਸੀ ਉਹਨਾਂ ਲੋਕਾਂ 'ਤੇ, ਕਹਿੰਦੇ ਮਾਇਆ ਪਾਈ ਵਿਸਥਾਰ 'ਚ ਨਾ ਜਾਵਾਂ, ਕਿੰਨੇ ਬਖਸ਼ਿੰਦ ਨੇ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਸਵੇਰੇ ਉੱਠ ਕੇ ਸਵਖਤੇ ਨਿਤਨੇਮ ਸਿਮਰਨ ਤੋਂ ਬਾਅਦ ਅੱਗੇ ਹਜ਼ੂਰ ਤੁਰ ਗਏ ਅਤੇ ਪਿੰਡ ਵਾਲੇ ਘਰ ਵਾਲੇ ਨੂੰ ਜਾਗ ਨਾ ਆਈ, ਥੋੜ੍ਹਾ ਵਗਰੋਂ ਜਾਗ ਆਈ ਅਤੇ ਨਾਲ ਹੋਰਾਂ ਨੂੰ ਲੈ ਕੇ, ਕਹਿੰਦੇ ਬੜੀਆਂ ਬੜੀਆਂ ਸੋਟੀਆਂ ਲੈ ਕੇ ਚਾਰ ਜਾਣੇ ਹਜ਼ੂਰ ਦੇ ਮਗਰ ਦੌੜੇ, ਦੂਰੋਂ ਹੀ ਆਵਾਜ਼ਾਂ ਦਿੰਦੇ ਜਾਂਦੇ ਨੇ। ਕਹਿੰਦੇ ਮਰਦਾਨੇ ਦੀ ਨਿਗਾਹ ਪੈ ਗਏ, ਮਰਦਾਨਾ ਕਹਿਣ ਲੱਗਿਆ, ਮਹਾਰਾਜ ਘਰੋਂ ਤਾਂ ਵੱਜ ਗਏ ਸੀ ਉਹਨਾਂ ਦੇ, ਰਾਤ ਕੱਟ ਕੇ ਚੱਲ ਤੁਰ ਪਏ ਸੀ, ਪਰ ਉਹ ਆ ਗਏ, ਹੁਣ ਨਹੀਂ ਜਾਣ ਦੇਣਾ। ਮਹਾਰਾਜ ਕਹਿੰਦੇ ਕੋਈ ਨਾ ਮਰਦਾਨਿਆਂ, ਕਰਤਾਰ ਰੱਖਿਆ ਕਰੇਗਾ। ਇੰਨੇ ਨੂੰ ਕਹਿੰਦੇ ਨੇੜੇ ਆ ਗਏ, ਚਾਰਾਂ ਨੇ ਹਜ਼ੂਰ ਨੂੰ ਘੇਰ ਲਿਆ। ਪਾਤਸ਼ਾਹ ਨੂੰ ਕਹਿਣ ਲੱਗੇ ਵੀ ਰਾਤ ਤਾਂ ਬਚ ਕੇ ਆ ਗਏ, ਹੁਣ ਜੋ ਕੁਝ ਕੋਲੇ ਆ ਅਤੇ ਰੱਖ ਦਿਓ, ਅਸੀਂ ਤੁਹਾਨੂੰ ਜੀਂਦਿਆਂ ਨੂੰ ਨਹੀਂ ਜਾਣ ਦੇਣਾ। ਕਿਰਪਾਲੂ ਗੁਰੂ ਨਾਨਕ ਦੇਵ ਜੀ ਮਹਾਰਾਜ, ਕਹਿੰਦੇ ਕਵੀ ਸੰਤੋਖ ਸਿੰਘ ਜੀ ਨੇ ਉੱਥੇ ਲਿਖਿਆ, ਮਹਾਰਾਜ ਕਹਿੰਦੇ ਭਾਈ ਭਾਵੇਂ ਸਾਨੂੰ ਮਾਰ ਦਿਓ, ਪਰ ਇੰਨਾ ਕੁ ਸਾਡੇ 'ਤੇ ਤਰਸ ਕਰਿਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ। ਅਤੇ ਕਹਿੰਦੇ ਸਤਿਗੁਰੂ ਦੇ ਬਚਨ ਸੁਣ ਕੇ ਕੁਝ ਉਹਨਾਂ ਦੇ ਮਨ ਅੰਦਰ ਤਰਸ ਆਇਆ, ਕਹਿੰਦੇ ਸਾਡੇ ਕੋਲ ਤਾਂ ਅੱਗ ਨਹੀਂ ਹੈ, ਸੰਸਕਾਰ ਤੁਹਾਡਾ ਕਿਸ ਤਰ੍ਹਾਂ ਕਰ ਦਿਆਂਗੇ, ਜੋ ਕੁਝ ਕੋਲੇ ਹੈ ਦਿਓ, ਇੱਥੇ ਤੁਸੀਂ ਬਚਨਾ ਚਾਹੁੰਦੇ ਹੋ। ਮਹਾਰਾਜ ਕਹਿੰਦੇ ਨਹੀਂ, ਉਹ ਦੇਖੋ ਸਾਹਮਣੇ ਅੱਗ ਬਲਦੀ ਆ, ਜਾਓ ਤੁਸੀਂ ਉੱਥੋਂ ਅੱਗ ਲੈ ਆਓ, ਦੋ ਜਾਣੇ ਸਾਡੇ ਕੋਲ ਖੜ੍ਹ ਜਾਓ, ਅਸੀਂ ਕਿਤੇ ਜਾਂਦੇ ਨਹੀਂ ਹਾਂ, ਸਾਡਾ ਸੰਸਕਾਰ ਜ਼ਰੂਰ ਕਰ ਦਿਓ। ਕਹਿੰਦੇ ਚੰਗਾ, ਚਲੋ ਦੋ ਜਾਣੇ ਇਹਨਾਂ ਦੇ ਕੋਲ ਖੜ੍ਹ ਜਾਓ, ਜੋ ਕੁਝ ਕੋਲੇ ਹੈ ਲੈ ਲਿਆ। ਅਤੇ ਕਹਿੰਦੇ ਆ ਕੇ ਫਿਰ ਅੱਗ ਲੈ ਆਈਏ। ਜਦੋਂ ਅੱਗ ਲੈਣ ਵਾਸਤੇ ਗਏ, ਕਹਿੰਦੇ ਰਸਤੇ 'ਚ ਕੀ ਕੌਤਕ ਦੇਖਿਆ, ਇੱਕ ਦੋ ਪਾਸਿਆਂ ਤੋਂ ਆਪਸ ਵਿੱਚ ਝਗੜਾ ਹੁੰਦਾ ਪ੍ਰਤੀਤ ਹੋਇਆ, ਇੱਕ ਬੜੀਆਂ ਡਰਾਉਣੀਆਂ ਰੂਹਾਂ ਨੇ ਅਤੇ ਇੱਕ ਬਹੁਤ ਸੁੰਦਰ ਸਰੀਰਾਂ ਵਾਲੇ ਹਨ, ਦਿਵ ਰੂਪ, ਆਪਸ ਵਿੱਚ ਉਹ ਝਗੜ ਰਹੇ ਨੇ। ਇੱਕ ਬਹੁਤ ਐਸਾ ਪਾਪ ਆਤਮਾ ਉਹਦੇ ਉੱਤੇ ਕਹਿੰਦੇ ਮਾਰ ਪੈ ਰਹੀ ਆ। ਜਿਹੜੀਆਂ ਪਵਿੱਤਰ ਅਤੇ ਸੁੰਦਰ ਦਿਵ ਰੂਪ ਨੇ ਉਹ ਕਹਿੰਦੇ ਨੇ ਇਹਨੂੰ ਛੱਡੋ, ਇਹਦੇ ਮਾਰ ਨਹੀਂ ਪਾਉਣੀ, ਇਹਨੂੰ ਗੁਰੂ ਨਾਨਕ ਦੀ ਇਹਦੇ 'ਤੇ ਉਸ ਮਹਾਨ ਸਰੂਪ ਦੀ ਦ੍ਰਿਸ਼ਟੀ ਪੈ ਗਈ ਆ, ਇਹਦੇ ਪਾਪ ਖਤਮ ਹੋ ਗਏ ਨੇ। ਜਿਹੜੇ ਕਹਿੰਦੇ ਡਰਾਉਣੀਆਂ ਰੂਹਾਂ ਨੇ ਉਹ ਜਮਦੂਤ ਸਨ, ਉਹ ਮਾਰ ਪਾਉਂਦੇ ਸਨ, ਉਹ ਕਹਿੰਦੇ ਨੇ ਧਰਮ ਰਾਜੇ ਨੇ ਸਾਨੂੰ ਹੁਕਮ ਦਿੱਤਾ ਸੀ ਲੈਣ ਵਾਸਤੇ, ਅਸੀਂ ਇਸ ਨੂੰ ਆਏ ਹਾਂ। ਉਹ ਦੇਵਗਣ ਕਹਿੰਦੇ ਵੀ ਠੀਕ, ਪਹਿਲਾਂ ਇਹਦੇ ਪਾਪ ਸਨ, ਇਹ ਪਾਪੀ ਸੀ, ਇਹ ਪਾਪਾਂ ਦਾ ਫਲ ਭੁਗਤਾਵਣ ਲਈ ਧਰਮ ਰਾਜੇ ਨੇ ਤੁਹਾਨੂੰ ਭੇਜਿਆ ਸੀ, ਪਰ ਗੁਰੂ ਨਾਨਕ ਦੀ ਹੁਣ ਦ੍ਰਿਸ਼ਟੀ ਇਹਦੀ ਚਿਖਾ 'ਚ ਪੈ ਗਈ ਆ, ਇਹਦੇ ਪਾਪ ਖਤਮ ਹੋ ਗਏ ਨੇ, ਇਹਨੂੰ ਸਾਨੂੰ ਲੈਣ ਵਾਸਤੇ ਭੇਜਿਆ ਹੈ। ਕਹਿੰਦੇ ਜਿਹੜੇ ਉਹ ਅੱਗ ਲੈਣ ਵਾਸਤੇ ਜਾਂਦੇ ਸੀ ਉਹਨਾਂ ਨੇ ਪੁੱਛਿਆ ਵੀ ਉਹ ਕੌਣ ਆ ਗੁਰੂ ਨਾਨਕ, ਉਹ ਜਿਹੜੇ ਦੇਵਗਣ ਸੀ ਉਹ ਕਹਿਣ ਲੱਗੇ ਗੁਰੂ ਨਾਨਕ ਉਹ ਨੇ ਜਿਹਨਾਂ ਨੂੰ ਮਾਰਨ ਲਈ ਅਤੇ ਜਿਹਨਾਂ ਲਈ ਅੱਗ ਲੈਣ ਵਾਸਤੇ ਤੁਸੀਂ ਆਏ ਹੋ, ਉਹ ਨਿਰੰਕਾਰੀ ਜੋਤ ਨੇ, ਉਹਨਾਂ ਦੀ ਦ੍ਰਿਸ਼ਟੀ ਇਸ ਪਾਪ ਆਤਮਾ ਦੇ ਉੱਤੇ ਪੈ ਗਈ ਆ, ਦੇ ਪਾਪ ਖਤਮ ਹੋ ਗਏ, ਨਹੀਂ ਬਹੁਤ ਵੱਡਾ ਪਾਪੀ ਸੀ ਇਹ, ਜਮਦੂਤ ਤਾਂ ਇਸ ਨੂੰ ਲੈਣ ਆਏ ਸੀ। ਉਹ ਬੜਾ ਪਛਤਾਵਣ ਲੱਗੇ ਵੀ ਉਹ ਨਿਰੰਕਾਰੀ ਜੋਤ ਗੁਰੂ ਨਾਨਕ ਨੇ। ਕਹਿੰਦੇ ਬੜੇ ਤੇਜ਼ੀ ਦੇ ਨਾਲ ਉਹ ਮੁੜੇ ਆ ਕੇ ਗੁਰੂ ਨਾਨਕ ਦੇ ਚਰਨੀ ਢਹਿ ਪਏ ਵੀ ਸਾਨੂੰ ਬਖਸ਼ ਲਓ। ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਵੀ ਸਾਰੀ ਕਥਾ ਸੁਣਾਈ, ਦੱਸਿਆ, ਆਖਰ ਗੁਰੂ ਨਾਨਕ ਨੂੰ ਬੇਨਤੀ ਕਰਕੇ ਆਪਣੇ ਪਿੰਡ ਵਿੱਚ ਲੈ ਗਏ, ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਦੱਸਿਆ, ਸਾਰੇ ਪਿੰਡ ਦੇ ਲੋਕ ਪਾਪੀ ਸਨ ਵੀ ਬਖਸ਼ ਲਓ, ਸਾਰੇ ਲੋਕ ਮਹਾਰਾਜ ਦੇ ਚਰਨੀ ਪਏ। ਗੁਰੂ ਨਾਨਕ ਨੇ ਪਾਪ ਦੀ ਕਮਾਈ ਦਾ ਤਿਆਗ ਕਰਾ ਕੇ ਉਸ ਨਗਰ ਦੇ ਅੰਦਰ ਧਰਮਸ਼ਾਲਾ ਬਣਾਈ। ਗੁਰੂ ਨਾਨਕ ਦੇਵ ਜੀ ਨੇ ਹਰ ਰੋਜ਼ ਸਤਸੰਗਤ ਕਰਨ ਦਾ ਉਹਨਾਂ ਨੂੰ ਹੁਕਮ ਦਿੱਤਾ, ਉਪਦੇਸ਼ ਦੇ ਕੇ ਐਸੇ ਪਾਪੀਆਂ ਨੂੰ ਸਤਿਗੁਰੂ ਨੇ ਤਾਰਨਾ ਕੀਤਾ। ਇਸ ਲਈ ਹਜ਼ੂਰ ਇੱਥੇ ਕਹਿੰਦੇ ਨੇ ਪ੍ਰਭ ਬਖਸੰਦ ਦੀਨ ਦਇਆਲ, ਉਹ ਐਸੇ ਦਿਆਲੂ ਨੇ, ਐਸੇ ਬਖਸ਼ਿੰਦ ਦਾਤੇ ਹਨ, ਭਗਤ ਬਸ਼ਲ ਸਦਾ ਕਿਰਪਾਲ, ਉਹ ਭਗਤਾਂ ਨਾਲ ਪਿਆਰ ਕਰਨ ਵਾਲਾ ਵਾਹਿਗੁਰੂ, ਉਹ ਮਹਾਨ ਹੀ ਸਦਾ ਕਿਰਪਾਲੂ ਆ, ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦਾ। ਬਸ਼ਲ ਦਾ ਅਰਥ ਆ ਪਿਆਰ, ਉਹ ਭਗਤਾਂ ਦਾ ਪਿਆਰ ਹੈ, ਭਗਤਾਂ ਨਾਲ ਪਿਆਰ ਕਰਦਾ, ਭਗਤਾਂ ਦੀ ਹਰੇਕ ਥਾਂ ਉਹ ਰੱਖਿਆ ਕਰਦਾ ਹੈ। ਇਸੇ ਲਈ ਸਤਿਗੁਰੂ ਜੀ ਨੇ ਫਰਮਾਇਆ, ਭਗਤਾਂ ਦੀ ਤੂੰ ਰੱਖਦਾ ਅਰਜੀਓ, ਧੁਰ ਤੂੰ ਰੱਖਦਾ ਆਇਆ, ਹੇ ਵਾਹਿਗੁਰੂ ਤੂੰ ਆਦਿ ਤੋਂ ਹੀ ਸਦਾ ਹੀ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਆਇਆ ਹੈ। ਇੱਕ ਵਾਰੀ ਇੱਕ ਕਿਸੇ ਬਾਦਸ਼ਾਹ ਨੇ ਇੱਕ ਕਿਸੇ ਮਹਾਂਪੁਰਖ ਦੇ ਕੋਲ ਕਹਿੰਦੇ ਬੇਨਤੀ ਕੀਤੀ। ਬਾਦਸ਼ਾਹ ਕਹਿਣ ਲੱਗਿਆ ਸੰਤਾਂ ਨੂੰ, ਕਹਿੰਦੇ ਜੀ ਤੁਸੀਂ ਕਹਿੰਦੇ ਵੀ ਭਗਤਾਂ ਦੀ ਵਾਹਿਗੁਰੂ ਆਪ ਰੱਖਿਆ ਕਰਦਾ, ਉਹਨੂੰ ਆਪ ਨੂੰ ਕੀ ਰੱਖਿਆ ਕਰਨ ਦੀ ਲੋੜ ਆ? ਕਹਿੰਦੇ ਕਿਸੇ ਪ੍ਰਜਾ ਦੇ ਮਨੁੱਖ ਨੂੰ ਕੋਈ ਮੁਸੀਬਤ ਬਣ ਜਾਵੇ, ਮੈਂ ਉਸ ਮਨੁੱਖਾਂ ਦੀ ਸਹਾਇਤਾ ਵਾਸਤੇ ਮੈਨੂੰ ਜਾਣ ਦੀ ਕੀ ਲੋੜ ਆ? ਮੈਂ ਰਾਜਾ, ਮੈਂ ਆਪਣੇ ਸਿਪਾਹੀ ਭੇਜ ਦੇਵਾਂਗਾ, ਵੱਧ ਤੋਂ ਵੱਧ ਲੋੜ ਪੈ ਜੇ ਕਿਸੇ ਵਜ਼ੀਰ ਨੂੰ ਭੇਜ ਦੇਵਾਂਗਾ, ਅਤੇ ਉਹ ਵਾਹਿਗੁਰੂ ਆਪ ਕਿਉਂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ? ਕਹਿੰਦੇ ਮਹਾਂਪੁਰਖ ਕਹਿਣ ਲੱਗੇ ਕੋਈ ਨਾ ਰਾਜਨ, ਇਸ ਗੱਲ ਦਾ ਤੈਨੂੰ ਕਦੇ ਫਿਰ ਉੱਤਰ ਦੇਵਾਂਗੇ। ਸੀ ਰਾਜੇ ਨਾਲ ਬੜਾ ਪ੍ਰੇਮ ਸੰਤਾਂ ਦਾ, ਰਾਜੇ ਨੂੰ ਸ਼ਰਧਾ ਵੀ ਸੀ ਸੰਤਾਂ ਦੇ ਉੱਤੇ। ਕੁਝ ਦਿਨ ਬੀਤ ਗਏ, ਕਹਿੰਦੇ ਉਸ ਸੰਤਾਂ ਨੇ ਕੀ ਕੀਤਾ, ਇੱਕ ਬਨਾਉਟੀ ਰਬੜ ਦਾ ਬੱਚਾ ਬਣਾ ਲਿਆ, ਪਲਾਸਟਿਕ ਦਾ ਜਿਹਾ ਜਿਹਾ, ਬਾਦਸ਼ਾਹ ਦਾ ਇੱਕ ਛੋਟਾ ਬੱਚਾ ਸੀ, ਬੜੇ ਚਿਰ ਬਾਅਦ ਇਕੱਲਾ ਹੀ ਉਹਦੇ ਪੁੱਤਰ ਹੋਇਆ ਸੀ ਰਾਜੇ ਦੇ, ਉਸ ਤਰ੍ਹਾਂ ਦਾ ਬੱਚਾ ਕਹਿੰਦੇ ਮਹਾਂਪੁਰਖਾਂ ਨੇ ਬਣਵਾ ਲਿਆ ਰਾਜੇ ਤੋਂ ਚੋਰੀਓ, ਬਣਾ ਕਰਕੇ ਰਾਜੇ ਦੇ ਬੇਟੇ ਦੇ ਕੱਪੜਿਆਂ ਵਰਗੇ ਕਹਿੰਦੇ ਉਸ ਬੱਚੇ ਦੇ ਕੱਪੜੇ ਪਵਾ ਲਏ। ਅਤੇ ਇੱਕ ਦਿਨ ਕਹਿੰਦੇ ਬਾਦਸ਼ਾਹ ਦਾ ਕਿਸੇ ਤਲਾਅ ਦੇ ਕੋਲ ਦੀਵਾਨ ਲੱਗਿਆ ਹੋਇਆ ਸੀਗਾ, ਸਭਾ ਲੱਗੀ ਹੋਈ ਸੀ, ਸਾਰੀਆਂ ਫੌਜਾਂ ਅਤੇ ਵਜ਼ੀਰ ਅਮੀਰ ਸਾਰੇ ਬੈਠੇ ਸਨ, ਆਪਣੇ ਰਾਜ ਤਖ਼ਤ 'ਤੇ ਬਾਦਸ਼ਾਹ ਵੀ ਬੈਠਾ ਸੀ। ਉਹਨਾਂ ਸੰਤਾਂ ਨੇ ਕੀ ਕੀਤਾ, ਉਸ ਬੱਚੇ ਨੂੰ अपनी एक जिहड़ी बादशाह दी नौकराणी सी उहनूं कहा वी आ लै बेटा मैं चलदा बादशाह दा जिथे दरबार सजा होया तू इस नूं मोढ़े ला के लैके आ उत्थे आ के तू मैनूं फड़ा देना है बच्चा। तो नौकराणी ने कहिंदे उसे तरह ही किया लिया के उन्हां संतां नूं फड़ा दिता जिथे दरबार लग्या सी। राजा सामने देखदा सी राजा बड़ा खुश होया जिहड़ी बच्चे दी खड़ावी सी जदों उसने लिया के सी तां बच्चा बनौटी पर राजे नूं प्रतीत होया वी मेरा पुत्तर चुक के लिया के गोली ने फड़ाया महापुरखां नूं। महापुरखां ने अज चुक लिया बड़े दयालू बड़े खुश होए ने। कहिंदे संतां ने एक दो गेड़े जे बादशाह दे सामने दिते ते तीजे एक गेड़े नूं कहिंदे भज के जाके उह तलाअ दे विच बच्चे नूं सिट दिता। जिस वेले कहिंदे राजे दी निगाह पिया राजा ज्यों तख्त तों भज्जिया सन कपनी कहिंदे तलाअ दे विच छाल मार दित्ती ते छेती दे नाल जदों जाके उस नूं चुक लिया ते देखिया तां उह इक बनौटी प्लास्टिक दा बड़ा शर्मिंदा चक के बाहर तां आ गया पर संत खिड़खड़ा के हसदे ने। बड़ा शर्मिंदा हो गया राजा हस के फिर संत कहण लगे राजन किन्नियां फौजां बैठियां सी तेरे दरबार विच किन्ने तेरे सिपाही बैठे सन तेरे वजीर अमीर अहलकार क्यों पानी दे विच सन कपड़ी भिज गया की गल हो गई। तो शर्मिंदा हो गया कहण लग्या महापुरखो मैनू समझ नहीं सी ठीक मेरी तसली हो गई आ। कहिंदा मैं समझिया भी मेरे पुत्र नूं तुसीं पानी दे विच सिट दिता कदों किसी नूं मैं हुक्म करांगा तो कदों कोई भज के जाएगा कित्थे मौका। संत कहण लगे बस फिर इस तरह ही आ जिहड़े उहदे भगत ने ना उहनां दी रक्षा करन लई फिर किसी नूं हुक्म नहीं दिंदा वह आप ही अपने प्यारियां लई फिर सहायता करदा है आप ही दौड़दा है। संतां दे कहिंदे चरणी पै गया राजा कहण लग्या सचमुच फिर उह समय नहीं बनदा वाहिगुरू आप रक्षा करदा है अपने सेवक की आपे राखै आपे नाम जपावै जह जह काज किरत सेवक के तहां तहां उठतावै सेवक को निकटी होए दिखावै जो जो कह ठाकर पै सेवक तत्काल होए आवै। शीघर ही वह वाहिगुरू अपने प्यारियां दे कार्ज भी पूरे करदा अपने प्यारियां दी वह रक्षा भी करदा है। इस वास्ते सतगुरु सच्चे पातशाह जी कहिंदे ने भगत बशल सदा कृपाल वह सदा कृपालू है वह भगतां दा प्यारा है। अनाथ नाथ गोबिंद गोपाल वो अनाथां दा नाथ मालक है स्वामी है। गो वेदा करके बिंद जानने योग गो पृथ्वी दी पाल पालना करन वाला सर्व घटा करत प्रतपाल वो सारिया घटा शरीरां दे अंदर व्यापक हो करके वो सारिया दी पालना करदा सब घट सर्व घटा करत प्रतपाल वो सारिया शरीरां दी पालना करन वाला है सब दी पालना वह करदा दीनन की प्रतपाल करै नित संत उबार गणी मुन गारै पस पशु नग नागन रहतव सर्व समय सब को प्रतपारै पोखत है जल मै थल मै पल मै कल के नहीं करम विचारै। वह वाहिगुरु सब थावां दे अंदर सब दी पालना करदा है। आदि पुरख कारण करतार वह सारिआं दा आदि मुढ रूप है पूर्ण पुरख अते करतार वाहिगुरू सारिआं दा कारण रूप भी है। भगत जना के प्राण आधार वह भगत जना दे प्राणा दा आधार कहीए आसरा रूप है वह प्राणा नूं आप आसरा दिंदा है। सारिआं दे प्राणा दा आसरा रूप ओ ही आ प्राण तो जीव दे अंदर पंज ही मन्ने ने विद्वाना ने प्राण उपान समान व्यान उदान ये पंज प्राणा दे नाम वेदांत मत दे ग्रंथां दे अंदर आउंदे ने। प्राण तो जीव के अंदर वो ही चलाउंदा है प्राणा का आसरा रूप वो है तो जदों चाहुंदा है उस वेले ये खेड़ नूं खत्म ही कर दिंदा है वो ही आधार आसरा देन वाला है भगत जना के प्राण आधार। जो जो जपै सो होए पुनीत उस प्राणा दे आसरा रूप वाहिगुरु दे नाम नूं जो जो भी जपदा है ना वो ही पवित्र हो जाता है उहदा नाम पापियां नूं पवित्र करन वाला है। कौन को कलंक रहो राम नाम लेत ही जिन्हें भी नाम जपिया वह किनूं कलंक रहा है उहदे कलंक उहदे पाप धोते गए ने। जो जो जपै सो होए पुनीत ओह पवित्र होया है। भगत भाए लावै मन हीत इस वास्ते हजूर कहिंदे ने मनुख नूं चाहिंदा भगत भाए प्रभु दी प्रेमा भगती दे नाल मन दा हित प्रेम लाउणा करे मन दे प्रेम करके उस प्रभु दी प्रेमा भगती करना करे अते नाल इउं बेनतियां करे हम निर्गुणी यार नेच अजान हे वाहिगुरू जी, असी शुभ गुणा तो सखने हाँ, निर्गुण यारे हाँ, असी नीच अते अजान हाँ, बेसमझ हाँ, नानक तुमरे शरण पुरख भगवान। हजूर शब्द की अखीरली पंक्ति दे अंदर पावन बचन सिक्ख्या दिंदियां कहे हन, नानक तुमरी शरण पुरख भगवान, हे पूर्ण पुरख, हे भगवान वाहिगुरु, विद्वाना ने जिदे च छे गुण होवन ओनू भगवान कहै, धर्म सुजस बैराग पुन असरज सरेह वग्यान, खट भगा सुपन जो ताहे कहत भगवान। ओनू भगवान कहिंदे ने खट भगा, जिहड़ा खट गुणा दे सुपन सहत है, खट नामा छे दा। तो सतगुरु सच्चे पातशाह जी कहिंदे ने, नानक तुमरी शरण पुरख भगवान, हे पुरख पूर्ण वाहिगुरू भगवान, असी तुहाडे शरण विच आ पए आ, आप शरण आया दी रखिया करना करो, शरण परे की राख दयाला, नानक तुमरे बाल गोपाला, हे वाहिगुरू शरण आया दी रखिया करना करो। भाई साहब भाई अजीत सिंह जी अखीर विच शब्द पढ़ रहे सन, पूता माता की आसीस, निमख न विसरो तुमको हर हर, सदा भजहो जगदीश। हमेशा कोई भी गुरु बख्शिश करता है, गुरु दे शुकराने लई गुरु दे अगे अरदास बेनती की जाती है। अज भाई साहब भाई डॉक्टर बूटा सिंह जी दे सपुत्र काका तारण सिंह जी का जन्मदिन है, उस संबंध में ये अखीर विच भाई साहब भाई अजीत सिंह जी ने शब्द पढ़िया सी। ये शब्द परम कृपालू धन गुरु अर्जन देव जी महाराज का उच्चारण किया होया है। अते सियाने विद्वान महापुरुख दसदे ने, जिस वेले सोढ़ी पातशाह पिता गुरु रामदास जी महाराज के बचना की बालक अवस्था बचपन विच हुक्म की पालना गुरु अर्जन देव जी ने की, उस वेले त्रुट के प्रसन्न हो करके सतगुरु श्री गुरु अर्जन देव जी महाराज के माता साढ़े जगत माता माता भानी जी ने कहते प्रसन्न हो के जो असीस दिती सी, उस माता दी असीस नू गुरु अर्जन देव जी ने फिर आप गुरु रूप हो करके ये पावन बाणी राही इस शब्द राही प्रगट किया, पूता माता की आसीस, निमख न बिसरो तुमको हर हर, सदा भजो जगदीश। सतगुर तुमको होए दयाला, संत संग तेरी प्रीत, कापड़ पत परमेश्वर राखी, भोजन कीर्तन नीत, अमृत पीवो सदा चिर जीवो, हर सिमरत अनंद अनंता, रंग तमाशा पूर्ण आसा, कवे न व्यापै चिंता। ये पावन शब्द आप सरवण कर रहे सी, वह सुभागे होंदे ने माता पिता, वह धनता योग होंदे ने माता पिता जेड़े अपने बच्चों नू बचपन विच गुरु शरण नाल जोड़दे ने अते गुरु दा शुकराना करदे ने। जदों इस तरह के दिहाड़े कदे मनाए जांदे ने, बच्चों नू प्रेरणा हुंदी आ वड्डियां होके इस तरह के ये दिहाड़ियां नू जदों याद करदे ने, सामने वह दिन आउंदा, फिर पता चलता भी हाँ साडे मापे साडा जन्मदिन मना रहे सन, शुकराना गुरु का करते सन, हमेशा गुरु का शुकराना किया जाता है, पिछे वो यादा ताज़ा रहिंदियां हन, गुरु वल प्रेरणा मिलती आ। सूखम जी मैं बेनती कर दे, एक राजा राम होया असाम का राजा, वो घर पुत्र नहीं सी हुंदा, गुरु तेग बहादुर जी महाराज ने बख्शिशा कीतियां, सतगुरु गुरु तेग बहादुर जी शरण च बेनती की, दोवां जीआं ने राणी अते राजे ने, महाराज कृपा करो पुत्र बख्शो। तो सतगुरु गुरु तेग बहादुर जी महाराज ने कहिंदे राजे दे पेट ते मोहर लाई, गुर प्रताप सूरज ग्रंथ विच जिकरा, महाराज कहिंदे राजन तेरे घर पुत्र होवेगा, साडी आ मोहर दी निशानी उहदे सीस विच होवेगी। गुरु महाराज दी बख्शिश होई, उहदे पुत्र होया, उहदा नाम रख्या गया रतन राय। वड्डा होया राजा राम तां चढ़ाई कर गया, समय दे नाल बाद विच फिर राजा होई, रतन राय दी माता सीगी बालकपन विच ही, उह रतन राय कहिंदे एक दिन वड्डा हो के कदे शीशे दे विच अपने केसी कंघा कर रहा सी, ਕਿਸ ਕੰਘਾ ਕਰਦੇ ਹਾਂ ਇਤਿਹਾਸ ਵਿੱਚ ਜੇਕਰ ਆ ਕਹਿੰਦੇ ਜਦੋਂ ਜਿੱਥੇ ਮੋਹਰ ਸੀ ਗੁਰੂ ਦੀ ਕਦੇ ਉੱਥੇ ਕੰਘਾ ਜਦੋਂ ਲੱਗਿਆ ਅਤੇ ਆਪਣੀ ਮਾਤਾ ਨੂੰ ਫਿਰ ਆਪਣੇ ਉਹ ਟੋਏ ਦੇ ਵਿੱਚ ਉਂਗਲ ਲਾ ਕੇ ਪੁੱਛਣ ਲੱਗਿਆ ਮਾਤਾ ਕਿਤੇ ਮੈਂ ਛੋਟਾ ਹੁੰਦਾ ਗਿਰ ਗਿਆ ਸੀ ਜਾਂ ਮੇਰੇ ਸਿਰ ਵਿੱਚ ਕੋਈ ਸੱਟ ਲੱਗ ਗਈ ਸੀ ਆਹ ਦੇਖ ਮੈਨੂੰ ਅੱਜ ਪਤਾ ਲੱਗਿਆ ਵੀ ਮੇਰੇ ਸਿਰ ਵਿੱਚ ਕੁਝ ਲੱਗਿਆ ਹੋਇਆ ਕੋਈ ਨੀਵਾਂ ਲੱਗਦਾ ਸਿਰ ਵਿੱਚ ਇਹ ਕੀ ਆ ਫਿਰ ਉਹ ਮਾਤਾ ਕਹਿਣ ਲੱਗੇ ਨਹੀਂ ਪੁੱਤਰ ਇਹ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਦੋਂ ਅਸੀਂ ਜਾਚਨਾ ਕੀਤੀ ਪੁੱਤਰ ਨਹੀਂ ਸੀ ਇਹ ਤਾਂ ਗੁਰੂ ਦੀ ਬਖਸ਼ਿਸ਼ ਨਾਲ ਤੂੰ ਹੋਇਆ ਗੁਰੂ ਨੇ ਤੇਰੇ ਪਿਤਾ ਦੇ ਪੇਟ ਵਿੱਚ ਮੋਹਰ ਲਾ ਕੇ ਪੇਟ 'ਤੇ ਕਿਹਾ ਸੀ ਸਾਡੀ ਮੋਹਰ ਦੀ ਨਿਸ਼ਾਨੀ ਤੁਹਾਡੇ ਪੁੱਤਰ ਦੇ ਸਿਰ ਵਿੱਚ ਹੋਵੇਗੀ ਇਹ ਗੁਰੂ ਤੇਗ ਬਹਾਦਰ ਜੀ ਦੀ ਮੋਹਰ ਆ ਤੇਰੇ ਸਿਰ ਵਿੱਚ ਉਹ ਨਿਸ਼ਾਨੀ ਆ ਰਤਨ ਰਾਏ ਕਹਿਣ ਲੱਗਿਆ ਮਾਤਾ ਜਿਸ ਗੁਰੂ ਦੀ ਬਖਸ਼ਿਸ਼ ਨਾਲ ਮੈਂ ਜਨਮ ਲਿਆ ਫਿਰ ਉਸ ਗੁਰੂ ਦੀ ਤਾਂ ਸ਼ਰਨ 'ਚ ਮੈਂ ਜਾਣਾ ਚਾਹੁੰਦਾ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਰਾਣੀ ਕਹਿਣ ਲੱਗੀ ਪੁੱਤਰ ਉਹ ਗੁਰੂ ਤੇਗ ਬਹਾਦਰ ਜੀ ਨੇ ਤਾਂ ਹਿੰਦੂ ਧਰਮ ਦੀ ਖਾਤੀ ਰਾਖੀ ਖਾਤਰ ਅਸੀਸ ਦਿੱਲੀ 'ਚ ਦਿੱਤਾ ਉਹਨਾਂ ਦੇ ਸਪੁੱਤਰ ਉਹੀ ਗੁਰੂ ਨਾਨਕ ਦਾ ਦਸਵਾਂ ਰੂਪ ਨੇ ਮਨਮੋਹਣਾ ਸਰੂਪ ਉਹਨਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ਾਂ ਦੇ ਦਾਤੇ ਫਿਰ ਰਤਨ ਰਾਏ ਕਹਿਣ ਲੱਗਿਆ ਮਾਤਾ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਆ ਜਿਹੜੇ ਐਸੇ ਕਿਰਪਾਲੂ ਜਿਹੜੇ ਇੰਨੀਆਂ ਰਹਿਮਤਾਂ ਕਰਨ ਵਾਲੇ ਨੇ ਮੈਂ ਵਿਸਥਾਰ 'ਚ ਨਾ ਜਾਵਾਂ ਗੁਰਸੰਗਤ ਜੀ ਫਿਰ ਉਹ ਰਤਨ ਰਾਏ ਆਪਣੀ ਮਾਤਾ ਸਮੇਤ ਗੁਰੂ ਪਾਤਸ਼ਾਹ ਲਈ ਫਿਰ ਬਖਸ਼ਿਸ਼ਾਂ ਬੇਅੰਤ ਭੇਟਾਵਾਂ ਲੈ ਕੇ ਆਇਆ ਇੱਕ ਦਰਿਆਈ ਘੋੜਾ ਇੱਕ ਪ੍ਰਸ਼ਾਦੀ ਹਾਥੀ ਸੁਨਹਿਰੀ ਕਾਠੀ ਉਸ ਘੋੜੇ ਦੇ ਉੱਤੇ ਪਾ ਕੇ ਇੱਕ ਪੰਚਕਲਾ ਸ਼ਸਤਰ ਬਹੁਤ ਵਡਮੁੱਲੀਆਂ ਵਸਤੂਆਂ ਲੈ ਕੇ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਹਾਜ਼ਰ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਬੜੀਆਂ ਬਖਸ਼ਿਸ਼ਾਂ ਕੀਤੀਆਂ ਉਹ ਪ੍ਰਸ਼ਾਦੀ ਹਾਥੀ ਐਸਾ ਸੀ ਗੁਰਸੰਗਤ ਜੀ ਕਦੇ ਕਮੰਡਲ ਫੜ ਕੇ ਆਪਣੇ ਸੁੰਡ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨ ਵੀ ਪਾਣੀ ਨਾਲ ਧੁਆ ਦਿੰਦਾ ਸੀ ਸੁੰਡ ਵਿੱਚ ਕਦੇ ਚੌਰ ਫੜ ਕੇ ਹਜ਼ੂਰ ਦੇ ਸਿਰ 'ਤੇ ਚੌਰ ਵੀ ਸੀਸ ਦੇ ਉੱਪਰ ਕਰ ਲੈਂਦਾ ਸੀ ਤੁਰ ਕੇ ਗੁਰੂ ਕਲਗੀਧਰ ਦੀਆਂ ਪਰਿਕਰਮਾ ਕਰਿਆ ਕਰਦਾ ਮੂਹਰਲੀਆਂ ਦੋਵੇਂ ਗੋਡਣੀਆਂ ਲਾ ਕੇ ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਦਾ ਕਹਿਲੂਰ ਪਤੀ ਭੀਮ ਚੰਦ ਨੇ ਉਹ ਹਾਥੀ ਦੀ ਐਸੀ ਸਿਫਤ ਸੁਣੀ ਜਦੋਂ ਐਸਾ ਕੁਝ ਦੇਖਿਆ ਤਾਂ ਉਹਨੇ ਸੋਚਿਆ ਵੀ ਇਹਨਾਂ ਦੀਆਂ ਚੀਜ਼ਾਂ ਤਾਂ ਮੇਰੇ ਕੋਲ ਚਾਹੀਦੀਆਂ ਵੱਡੇ ਵੱਡੇ ਜੰਗ ਯੁੱਧਾਂ ਦਾ ਕਾਰਨ ਇੱਥੋਂ ਬਣਿਆ ਗਾ ਗੁਰੂ ਕਲਗੀਧਰ ਜੀ ਕੋਲੋਂ ਕਹਿਣ ਲੱਗਿਆ ਮਹਾਰਾਜ ਮੇਰੇ ਪੁੱਤਰ ਦੀ ਮੰਗਣੀ ਆ ਕਿਰਪਾ ਕਰਕੇ ਮੈਨੂੰ ਮੰਗਿਆ ਇੱਕ ਦਿਨ ਪ੍ਰਸ਼ਾਦੀ ਹਾਥੀ ਦੇ ਦਿਓ ਮਹਾਰਾਜ ਜਾਣੀ ਜਾਣ ਸੀ ਵੀ ਜੇ ਕੇਰਾਂ ਲੈ ਗਏ ਨੇ ਕਦ ਦੇਣਾ ਮਹਾਰਾਜ ਕਹਿਣ ਲੱਗੇ ਰਾਜਨ ਜਿਸ ਸੇਵਕ ਨੇ ਭੇਟਾ ਕੀਤੀਆਂ ਵਸਤੂਆਂ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇ ਦਰ ਤੋਂ ਅੱਗੇ ਨਾ ਕਿਤੇ ਜਾਣ ਇਹ ਸੋ ਗੁਰਸੰਗਤ ਜੀ ਕਹਿਣ ਤੋਂ ਭਾਵ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਜੇ ਕਦੇ ਉਹ ਸੀਸ ਵਿੱਚ ਉਸਨੇ ਮੋਹਰ ਯਾਦ ਦੇਖੀ ਤਾਂ ਗੁਰੂ ਦੇ ਦਰਸ਼ਨ ਕਰਨ ਆਇਆ ਇਹ ਜਿਹੜੀਆਂ ਯਾਦਗਾਰਾਂ ਹੁੰਦੀਆਂ ਗੁਰੂ ਦੀ ਹਜ਼ੂਰੀ 'ਚ ਅਸੀਂ ਮਨਾਉਂਦੇ ਹਾਂ ਦਿਨ ਦਿਹਾੜੇ ਵੱਡਿਆਂ ਹੋ ਕੇ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਆ ਮੂਵੀਆਂ ਬਣਦੀਆਂ ਨੇ ਕੋਈ ਉੱਦਾਂ ਯਾਦਗਾਰਾਂ ਗੁਰੂ ਦਰ ਵੱਲੋਂ ਕੋਈ ਬਖਸ਼ਿਸ਼ਾਂ ਬਖਸ਼ਿਸ਼ ਭਰੇ ਚਿੰਨ੍ਹ ਕੋਈ ਮਿਲਦੇ ਨੇ ਸਿਰੋਂ ਪੋ ਪ੍ਰਾਪਤ ਹੁੰਦੇ ਨੇ ਜਦੋਂ ਬੱਚੇ ਉਹਨਾਂ ਨੂੰ ਦੇਖਦੇ ਨੇ ਵੀ ਹਾਂ ਸਾਡੀਆਂ ਯਾਦਗਾਰਾਂ ਜਨਮ ਦਿਨ ਮਨਾਏ ਨੇ ਗੁਰੂ ਅੱਗੇ ਅਰਦਾਸਾਂ ਕੀਤੀਆਂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਅੰਦਰ ਇਹ ਪ੍ਰੇਰਣਾ ਮਿਲਦੀ ਰਹਿੰਦੀ ਆ ਨੈ ਸੇਵਕ ਨੇ ਸਦਾ ਸਤਿਗੁਰੂ ਤੋਂ ਅਸੀਸਾਂ ਲੈਣੀਆਂ ਗੁਰੂ ਬਖਸ਼ਿੰਦ ਹਨ ਗੁਰੂ ਬਖਸ਼ਤਾਂ ਦੇ ਦਾਤੇ ਨੇ ਗੁਰੂ ਹੀ ਦਿੰਦਾ ਜੇ ਕਦੇ ਛੇਵੇਂ ਪਾਤਸ਼ਾਹ ਪ੍ਰਗਟ ਹੋਏ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਇਹ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਆ ਗੁਰੂ ਹੀ ਕਿਰਪਾ ਕਰਦਾ ਗੁਰੂ ਨਾਨਕ ਤੁੱਠਾ ਕੀਨੀ ਦਾਤ ਇਹ ਗੁਰੂ ਦੀਆਂ ਦਾਤਾਂ ਹਨ ਜੋ ਪਾਵਨ ਵਿਚਾਰ ਸੁਣੀ ਆ ਹਿਰਦੇ 'ਚ ਥਾਂ ਦੇਈਏ ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ